ਧਾਰਮਿਕ ਪੁਰਸ਼ ਕੁਛ ਹੋਰ ਹੀ ਕਹਿੰਦੇ ਨੇ, ਭਾਈ ਗੁਰਦਾਸ ਕੁਛ ਹੋਰ ਕਹਿੰਦੇ ਨੇ। ਭਾਈ ਗੁਰਦਾਸ ਕਹਿੰਦੇ ਨੇ ਕਿ ਮਾਤਾ ਦੇ ਗਰਭ ਦੇ ਵਿੱਚ ਇਹ ਬੱਚਾ ਸਮਾਧੀ ਦੇ ਵਿੱਚ ਸੀ, ਮਾਤਾ ਦੇ ਗਰਭ ਦੇ ਵਿੱਚ ਇਹ ਬੱਚਾ ਪਰਮ ਧਿਆਨ ਦੇ ਸੀ, ਔਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨੇ ਵੀ ਬਕਾਇਦਾ ਇਸ ਨੂੰ ਮੰਨਿਆ। ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਹੁਕਮ ਪਿਆ ਗਰਬਾਸ, ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ, ਖਸਮ ਸੇਤੀ ਅਰਦਾਸ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕਹਿਣਾ ਕਿ ਭਾਵੇਂ ਉਲਟਾ ਹੈ, ਇਹ ਮਾਤਾ ਦੇ ਗਰਭ ਦੇ ਵਿੱਚ ਧਿਆਨ ਪਰਮਾਤਮਾ 'ਚ ਜੁੜਿਆ ਹੋਇਆ ਹੈ, ਸਮਾਧੀ ਦੇ 'ਚ ਹੈ, ਪਰਮ ਆਨੰਦ ਦੇ 'ਚ ਹੈ, ਪਰਮ ਰਸ ਦੇ 'ਚ ਹੈ। ਵਿਗਿਆਨਕ ਬਾਹਰ ਗਰਭਕਾਲ ਦੀ ਅਵਸਥਾ ਬਣਾ ਰਹੇ ਨੇ, ਉਹਨਾਂ ਨੇ ਐਸੇ ਗੁੰਬਦ ਬਣਾਏ ਨੇ ਔਰ ਉਸ ਦੇ 'ਚ ਉਹ ਪਾਣੀ ਰੱਖਿਆ ਜੋ ਮਾਤਾ ਦੇ ਗਰਭ ਦੇ 'ਚ ਪਾਣੀ ਹੁੰਦਾ, ਜਿਤਨਾ ਉਸ ਦੇ 'ਚ ਨਮਕ ਹੈ, ਜਿਤਨੀ ਉਸ ਦੇ 'ਚ ਗਰਮਾਈ ਹੈ, ਗਰਭਕਾਲ ਦੇ 'ਚ ਬੱਚਾ ਤੈਰਦਾ ਹੈ। ਹੂਬਾਉ ਇਸ ਤਰ੍ਹਾਂ ਦੇ ਗਰਭਬਾਰ ਬਣਾ ਕੇ ਮਨੁੱਖ ਨੂੰ ਉਸ ਦੇ 'ਚ ਰੱਖਿਆ ਗਿਆ ਔਰ ਤਮਾਮ ਸਾਧਨ ਉਹੀ ਜਟਾਏ ਗਏ ਨੇ ਜਿਹੜੇ ਕਿ ਮਾਤਾ ਦੇ ਗਰਭ ਦੇ 'ਚ ਉਹਨੂੰ ਕਹਿੰਦੇ ਨੇ। ਮਨੁੱਖ ਨੇ ਕੁਛ ਰਸ ਮਹਿਸੂਸ ਕੀਤਾ ਹੈ, ਮਨੁੱਖ ਨੇ ਕੁਛ ਆਨੰਦ ਮਹਿਸੂਸ ਕੀਤਾ ਹੈ, ਮਨੁੱਖ ਨੇ ਕੁਛ ਵਿਸ਼ਰਾਮ ਮਹਿਸੂਸ ਕੀਤਾ ਹੈ। ਇਹ ਵਿਸ਼ਰਾਮ ਕੁਦਰਤੀ ਹੈ, ਰੱਬ ਵੱਲੋਂ ਜੀਵ ਨੂੰ ਮਿਲਿਆ। ਜਨਮ ਹੋਇਆ ਤੇ ਜੰਮਦਿਆਂ ਕੀ ਹੋਇਆ, ਧਿਆਨ ਖਿੰਡ ਗਿਆ, ਕੁਝ ਅੱਖਾਂ ਖੁੱਲੀਆਂ ਵੇਖਿਆ, ਕੁਝ ਕੰਨਾਂ ਦੇ 'ਚ ਨਾਦ ਪਏ, ਕੁਝ ਸਰੀਰ ਨੇ ਸਪਰਸ਼ ਕੀਤਾ, ਬਾਅਦ ਦੇ 'ਚ ਰਸਨਾ ਨੇ ਦੁੱਧ ਚੱਖਿਆ, ਉਹਦਾ ਸਵਾਦ ਮਾਣਿਆ, ਧਿਆਨ ਖਿੰਡ ਗਿਆ। ਧਿਆਨ ਦੇ ਖਿੰਡਦਿਆਂ ਹੀ ਬੱਚਾ ਰੋ ਪਿਆ। ਸਾਇੰਸ ਕੁਛ ਹੋਰ ਕਹਿੰਦੀ ਹੈ, ਧਰਮ ਕੁਛ ਹੋਰ ਕਹਿੰਦਾ ਹੈ, ਇਹ ਜੰਮਦਿਆਂ ਜੋ ਰੋਇਆ ਹੈ ਬਸ ਸਮਾਧੀ ਇਸ ਦੇ ਕੋਲ ਛਿੰਨ ਗਈ, ਪਰਮ ਰਸ ਇਸ ਦੇ ਕੋਲ ਛਿੰਨ ਗਿਆ। ਹੁਣ ਸਾਰੀ ਜ਼ਿੰਦਗੀ ਮਨੁੱਖ ਸਮਾਧੀ ਹੀ ਲੱਭਦਾ ਹੈ, ਇਹ ਗੱਲ ਵੱਖਰੀ ਹੈ। ਕਦੀ ਧਨ ਦੇ ਸਮਾਧੀ ਲੱਭਦਾ ਹੈ, ਕਦੀ ਪੁੱਤਰਾਂ ਦੇ ਆਨੰਦ ਲੱਭਦਾ ਹੈ, ਕਦੀ ਪਰਿਵਾਰ ਦੇ ਵਿਸ਼ਰਾਮ ਲੱਭਦਾ ਹੈ, ਕਦੀ ਖਾਣਿਆਂ ਪੀਣਿਆਂ ਦੇ ਰਸ ਲੱਭਦਾ ਹੈ, ਕਦੀ ਸੰਸਾਰ ਦੇ ਕੌਤਕਾਂ ਦੇ ਉਹ ਪਰਮ ਸਮਾਧੀ ਲੱਭਦਾ ਹੈ। ਪਰ ਸਮਾਧੀ ਜਿੱਥੇ ਹੈ ਵਾਕਈ ਉੱਥੇ ਨਹੀਂ ਲੱਭਦਾ, ਜਿਸ ਢੰਗ ਨਾਲ ਖੋਈ ਹੈ ਉਸੇ ਢੰਗ ਨਾਲ ਹੀ ਪ੍ਰਾਪਤ ਹੋ ਸਕਦੀ ਹੈ। ਮਨੁੱਖ ਜਿਸ ਦੁਆਰ ਤੋਂ ਘਰ ਤੋਂ ਬਾਹਰ ਆਇਆ ਉਸੇ ਦੁਆਰ ਦੇ ਅੰਦਰ ਪ੍ਰਵੇਸ਼ ਕਰ ਸਕੇਗਾ। ਜਿਨ੍ਹਾਂ ਦਰਵਾਜ਼ਿਆਂ ਦੇ ਰਾਹੀਂ ਧਿਆਨ ਬਾਹਰ ਗਿਆ, ਹੁਣ ਉਹਨਾਂ ਹੀ ਦਰਵਾਜ਼ਿਆਂ ਦੇ ਰਾਹੀਂ ਅੰਦਰ ਪ੍ਰਵੇਸ਼ ਕਰਨਾ ਪਏਗਾ। ਕਬੀਰ ਇਸ ਨੂੰ ਕਹਿੰਦੇ ਨੇ, ਮੂੰਦ ਲੀਏ ਦਰਵਾਜ਼ੇ ਬਾਜੀ ਅਲੇ ਅਨਹਦ ਬਾਜੇ। ਮਾਤਾ ਦੇ ਗਰਭ ਦੇ ਵਿੱਚ ਜੈਸੇ ਗਿਆਨ ਇੰਦਰੀਆਂ ਦੇ ਦੁਆਰ ਬੰਦ ਸਨ, ਕਬੀਰ ਕਹਿੰਦੇ ਨੇ ਮੈਂ ਫਿਰ ਬੰਦ ਕਰ ਲਏ, ਮੈਂ ਅੱਖਾਂ ਬੰਦ ਕਰ ਲਈਆਂ, ਮੈਂ ਕੰਨ ਬੰਦ ਕਰ ਲਏ ਨੇ, ਮੈਂ ਰਸਨਾ ਬੰਦ ਕਰ ਲਈ ਹੈ, ਮੈਂ ਨਾਸਕਾ ਬੰਦ ਕਰ ਲਈ ਹੈ, ਮੈਂ ਖਲੜੀ ਦਾ ਦੁਆਰ ਬੰਦ ਕਰ ਲਿਆ। ਤੁਸੀਂ ਆਖੋਗੇ ਕਿਆ ਐਸਾ ਸੰਭਵ ਹੈ? ਹਾਂ ਸੰਭਵ ਹੈ। ਕਬੀਰ ਕਹਿੰਦੇ ਨੇ ਹੁਣ ਅੱਖਾਂ ਮੇਰੀਆਂ ਖੁੱਲੀਆਂ ਨੇ, ਧਿਆਨ ਬਾਹਰ ਨਹੀਂ ਜਾਂਦਾ, ਕੰਨ ਮੇਰੇ ਖੁੱਲੇ ਨੇ, ਧਿਆਨ ਬਾਹਰ ਨਹੀਂ ਜਾਂਦਾ, ਰਸਨਾ ਰਸ ਮਾਣਦੀ ਹੈ, ਧਿਆਨ ਬਾਹਰ ਨਹੀਂ ਜਾਂਦਾ, ਨਾਸਕਾ ਤੇ ਖਲੜੀ ਦੇ ਰਾਹੀਂ ਇਹ ਹੁਣ ਧਿਆਨ ਮੇਰਾ ਬਾਹਰ ਨਹੀਂ ਜਾਂਦਾ, ਅੰਤਰਮੁਖੀ ਮੈਂ ਹੋ ਗਿਆ, ਇਹ ਦੁਆਰ ਮੈਂ ਬੰਦ ਕਰ ਦਿੱਤੇ। ਕਹਿੰਦੇ ਨੇ ਇੱਕ ਤੇ ਮਾਤਾ ਦੇ ਗਰਭ ਦੇ 'ਚ ਇਹ ਦੁਆਰ ਬੰਦ ਨੇ, ਇੱਕ ਸਮਾਧੀ ਲੀਨ ਜੋ ਪੁਰਸ਼ ਹੈ ਉਸ ਦੇ ਦੁਆਰ ਬੰਦ ਨੇ, ਬਾਕੀ ਸਭ ਦੇ ਖੁੱਲੇ ਨੇ ਇਹ ਦੁਆਰ, ਤੇ ਬਾਕੀ ਸਾਰਿਆਂ ਦਾ ਧਿਆਨ ਇਹਨਾਂ ਦੁਆਰਾਂ ਦੇ ਰਾਹੀਂ, ਇਹਨਾਂ ਦਰਵਾਜ਼ਿਆਂ ਦੇ ਰਾਹੀਂ ਬਾਹਰ ਭਟਕਦਾ ਰਹਿੰਦਾ ਹੈ। ਸਾਹਿਬ ਕਹਿੰਦੇ ਨੇ, ਮੂੰਦ ਲੀਏ ਦਰਵਾਜ਼ੇ ਬਾਜੀ ਅਲੇ ਅਨਹਦ ਬਾਜੇ। ਦਰਅਸਲ ਧਰਮ ਦੀ ਸਾਰੀ ਸਾਧਨਾ ਵੀ ਇਹਨਾਂ ਦਰਵਾਜ਼ਿਆਂ ਨੂੰ ਬੰਦ ਕਰਨ ਦੀ ਹੈ। ਦੇਖਣ ਦੇ ਚਾਹੁੰਦਾ ਹੈ ਕਿ ਮਨੁੱਖ ਮੰਦਰਾਂ ਦੇ ਦਰਵਾਜ਼ੇ ਖੋਲ੍ਹ ਲੈਂਦਾ ਹੈ, ਗੁਰਦੁਆਰਿਆਂ ਦੇ ਦਰਵਾਜ਼ੇ ਖੋਲ੍ਹ ਲੈਂਦਾ ਹੈ, ਮਸਜਿਦਾਂ ਦੇ ਬੂਹੇ ਖੋਲ੍ਹ ਲੈਂਦਾ ਹੈ ਔਰ ਅੰਦਰ ਪ੍ਰਵੇਸ਼ ਕਰ ਲੈਂਦਾ ਹੈ। ਪਰ ਐਸਾ ਧਰਮ ਦਾ ਜਿਹੜਾ ਬੋਧ ਹੈ, ਧਰਮ ਦਾ ਜਿਹੜਾ ਗਿਆਨ ਹੈ, ਉਹ ਇਹ ਹੈ ਕਿ ਪੁਰਖਾ ਜੀਵਨ ਦੇ ਦੁਆਰ ਤੇ ਬੰਦ ਕਰਨੇ ਪੈਣਗੇ ਤਾਂ ਕਿ ਧਿਆਨ ਬਾਹਰ ਨਾ ਆਵੇ। ਤੂੰ ਮੰਦਿਰ ਦੇ ਅੰਦਰ ਪ੍ਰਵੇਸ਼ ਕੀਤਾ ਹੈ, ਹੁਣ ਧਿਆਨ ਜੀਵਨ ਮੰਦਿਰ ਦੇ ਵਿੱਚ ਪ੍ਰਵੇਸ਼ ਕਰੇ। ਤੂੰ ਮਸਜਿਦ ਦੇ ਅੰਦਰ ਪ੍ਰਵੇਸ਼ ਕੀਤਾ ਹੈ, ਹੁਣ ਜੀਵਨ ਦੀ ਮਸਜਿਦ ਦੇ ਵਿੱਚ ਪ੍ਰਵੇਸ਼ ਕਰ। ਤੂੰ ਗੁਰਦੁਆਰੇ ਦੇ ਵਿੱਚ ਪ੍ਰਵੇਸ਼ ਕੀਤਾ ਹੈ, ਹੁਣ ਜੀਵਨ ਦੀ ਧਰਮਸ਼ਾਲ ਦੇ ਵਿੱਚ ਪ੍ਰਵੇਸ਼ ਕਰ ਤੇ ਪ੍ਰਵੇਸ਼ ਕਰਕੇ ਦੁਆਰ ਬੰਦ ਕਰ ਦੇ ਤਾਂ ਕਿ ਫਿਰ ਬਾਹਰ ਨਾ ਨਿਕਲੇ। ਇਸ ਤਰ੍ਹਾਂ ਦੇ ਪੁਰਸ਼ ਨੂੰ ਕਹਿੰਦੇ ਨੇ ਸਮਾਧੀਲੀਨ। ਗਰਭਕਾਲ ਵਿੱਚ ਜਿਹੜੀ ਅਵਸਥਾ ਸੀ ਫਿਰ ਉਸਨੇ ਪ੍ਰਾਪਤ ਕਰ ਲਈ ਸਾਧਨਾ ਕਰਦਿਆਂ ਕਰਦਿਆਂ। ਤੋ ਸਤਯੁਗ ਜੀਵਨ ਦਾ ਗਰਭਕਾਲ ਸੀ। ਗਰਭਕਾਲ ਵਿੱਚ ਜੈਸੇ ਬੱਚਾ ਸਮਾਧੀ ਵਿੱਚ ਹੈ, ਸਤਯੁਗੀ ਜੀਵ ਸਮਾਧੀ ਵਿੱਚ ਹੈ, ਕਿਉਂਕਿ ਉਹਦੇ ਕੋਲ ਧਰਮ ਹੈ, ਕਿਉਂਕਿ ਉਸਦੇ ਕੋਲ ਸੰਤੋਖ ਹੈ। ਬਹੁ ਗਿਣਤੀ ਵਿੱਚ ਜਦ ਲੋਕਾਂ ਦੇ ਕੋਲ ਧਰਮ ਸੀ ਅਤੇ ਸੰਤੋਖ ਸੀ, ਉਸ ਯੁੱਗ ਨੂੰ ਸਤਯੁਗ ਕਹਿਣਾ ਪਿਆ। ਸਾਹਿਬ ਕਹਿੰਦੇ ਨੇ ਸਤਯੁਗ ਰਥ ਸੰਤੋਖ ਕਾ ਧਰਮ ਅਗੇ ਰਥਵਾ। ਸਮੇਂ ਦੀ ਧਾਰਾ ਚੱਲਦੀ ਰਹੀ ਔਰ ਜੀਵਨ ਦੇ ਰੂਪ ਰੰਗ ਬਦਲਦੇ ਰਹੇ, ਜ਼ਿੰਦਗੀ ਦੇ ਲਕਸ਼ ਬਦਲਦੇ ਰਹੇ, ਪ੍ਰਾਪਤੀ ਦੇ ਸਾਧਨ ਬਦਲਦੇ ਰਹੇ। ਮਹਾਰਾਜ ਅਗਾਂਹ ਚੱਲ ਕੇ ਕਹਿੰਦੇ ਨੇ ਤੀਸਰਾ ਯੁੱਗ, ਥੱਲੋਂ ਕਲਯੁੱਗ ਤੋਂ ਸ਼ੁਰੂ ਕਰੀਏ, ਦੂਜਾ ਯੁੱਗ ਦੁਆਪਰ, ਤੀਜਾ ਯੁੱਗ ਤ੍ਰੇਤਾ ਔਰ ਚੌਥਾ ਯੁੱਗ ਸਤਯੁਗ। ਤੋ ਚੌਥਾ ਯੁੱਗ ਸਤਯੁਗ ਹੈ, ਇੰਝ ਥੱਲੋਂ ਗਿਣਤੀ ਕਰੀਏ, ਉੱਪਰੋਂ ਗਿਣਤੀ ਕਰੀਏ ਤੇ ਸਤਯੁਗ ਪਹਿਲਾ ਬਣਦਾ ਹੈ। ਪਰ ਇਹ ਗਿਣਤੀ ਪੂਰੀ ਨਹੀਂ ਉਤਰਦੀ। ਅਗਰ ਸਤਯੁਗ ਨੂੰ ਪਹਿਲਾ ਗਿਣ ਲਈਏ ਤੇ ਇਸ ਤੋਂ ਬਾਅਦ ਆਉਂਦਾ ਹੈ ਤ੍ਰੇਤਾ, ਤ੍ਰੇਤੇ ਦਾ ਮਤਲਬ ਹੈ ਤੀਸਰਾ ਯੁੱਗ। ਇਹ ਗਿਣਤੀ ਠੀਕ ਨਹੀਂ ਹੈ। ਸਤਯੁਗ ਚੌਥਾ ਯੁੱਗ ਹੈ, ਤ੍ਰੇਤਾ ਤੀਜਾ ਯੁੱਗ ਹੈ, ਦੁਆਪੁਰ ਦੂਜਾ ਯੁੱਗ ਹੈ, ਕਲਯੁੱਗ ਪਹਿਲਾ ਯੁੱਗ ਹੈ। ਜਿਸ ਯੁੱਗ ਵਿੱਚ ਅਸੀਂ ਜੀ ਰਹੇ ਹਾਂ ਇੱਥੋਂ ਗਿਣਤੀ ਆਰੰਭ ਕਰੀਏ ਤਾਂ ਇਹ ਤਰਤੀਬ ਠੀਕ ਬਣਦੀ ਹੈ। ਉੱਪਰੋਂ ਗਿਣਤੀ ਕਰੀਏ ਤਾਂ ਫਿਰ ਇਹ ਤਰਤੀਬ ਠੀਕ ਨਹੀਂ ਬਣਦੀ। ਸਤਿਗੁਰੂ ਕਹਿੰਦੇ ਨੇ ਇਹ ਜੋ ਚੌਥਾ ਯੁੱਗ ਸਤਯੁੱਗ ਹੈ, ਦਰਅਸਲ ਇਹ ਜੀਵਨ ਦਾ ਬਚਪਨਾ ਸੀ। ਬਚਪਨੇ 'ਚ ਮਾਸੂਮੀਅਤ ਹੈ, ਪਵਿੱਤਰਤਾ ਹੈ। ਸਤਯੁੱਗ ਜੀਵ ਕੋਲ ਸੰਤੋਖ ਹੈ, ਧਰਮ ਹੈ, ਪਵਿੱਤਰਤਾ ਹੈ, ਮਾਸੂਮੀਅਤ ਹੈ। ਬਹੁ ਗਿਣਤੀ ਦੇ ਜਦ ਲੋਕ ਇਸ ਢੰਗ ਨਾਲ ਜੀਵਦੇ ਸਨ ਉਸ ਯੁੱਗ ਨੂੰ ਸਤਯੁੱਗ ਆਖਣਾ ਪਿਆ। ਤ੍ਰੇਤੇ ਰਥ ਜਤੇ ਕਾ ਜੋਰ ਅਗੇ ਰਥਵਾ। ਜ਼ਿੰਦਗੀ ਦਾ ਲਕਸ਼ ਇਹ ਹੋ ਗਿਆ ਕਿ ਜ਼ੋਰ ਚਾਹੀਦਾ ਹੈ, ਤਾਕਤ ਚਾਹੀਦਾ ਹੈ, ਤਨ ਵਿੱਚ ਸ਼ਕਤੀ ਚਾਹੀਦੀ ਹੈ। ਤੋ ਤਨ ਵਿੱਚ ਸ਼ਕਤੀ ਤੇ ਤਾਂ ਹੀ ਵੱਧ ਸਕੇਗੀ ਜੇ ਜਤ ਹੋਵੇ। ਜਤ ਤੋਂ ਬਿਨਾਂ ਸਰੀਰ ਵਿੱਚ ਸ਼ਕਤੀ ਵਧਾਈ ਨਹੀਂ ਜਾ ਸਕਦੀ। ਸਾਹਿਬ ਕਹਿੰਦੇ ਨੇ ਇਹ ਜੀਵਨ ਦਾ ਤੀਸਰਾ ਯੁੱਗ ਸੀ ਜਦ ਮਨੁੱਖ ਨੇ ਜ਼ਿੰਦਗੀ ਦਾ ਨਿਸ਼ਾਨਾ ਰੱਖਿਆ ਜ਼ੋਰ, ਤਾਕਤ, ਜੀਵਨ ਸ਼ਕਤੀ। ਤੇ ਜੀਵਨ ਸ਼ਕਤੀ ਜਤ ਤੋਂ ਬਿਨਾਂ ਪ੍ਰਾਪਤ ਹੁੰਦੀ ਨਹੀਂ। ਜਦ ਬਹੁ ਗਿਣਤੀ ਦੇ ਵਿੱਚ ਲੋਕੀ ਜਤੀ ਹੋਵਨ ਤੇ ਜ਼ਿੰਦਗੀ ਦਾ ਲਕਸ਼ ਤਾਕਤ ਹੋਵੇ, ਸ਼ਕਤੀ ਹੋਵੇ, ਇਸ ਤਰ੍ਹਾਂ ਦੇ ਯੁੱਗ ਨੂੰ ਕਹਿੰਦੇ ਨੇ ਤ੍ਰੇਤਾ ਯੁੱਗ। ਦੁਆਪੁਰ ਰਥ ਤਪੇ ਕਾ ਸਤ ਅਗੈ ਰਥਵਾ। ਜਦ ਜ਼ਿੰਦਗੀ ਦਾ ਮਕਸਦ ਹੋਵੇ ਸਤ ਦੀ ਪ੍ਰਾਪਤੀ, ਉੱਚੇ ਇਖਲਾਕ ਦੀ ਪ੍ਰਾਪਤੀ, ਉੱਚੇ ਆਚਰਣ ਦੀ ਪ੍ਰਾਪਤੀ, ਸਤ ਈਸ਼ਵਰ ਦੀ ਪ੍ਰਾਪਤੀ, ਤਾਂ ਫਿਰ ਪ੍ਰਾਪਤੀ ਦਾ ਸਾਧਨ ਹੈ ਤਪ। ਤਪ ਤੋਂ ਬਿਨਾਂ ਸਤ ਦੀ ਪ੍ਰਾਪਤੀ ਨਹੀਂ। ਤੋ ਸਾਹਿਬ ਕਹਿੰਦੇ ਜਦ ਕੋਈ ਜੀਵਨ ਦਾ ਲਕਸ਼ ਸਤ ਰੱਖ ਲਵੇ ਤੇ ਪ੍ਰਾਪਤੀ ਦਾ ਸਾਧਨ ਉਹਦੇ ਕੋਲ ਤਪ ਹੋਵੇ, ਉਹ ਯੁੱਗ ਦੁਆਪੁਰ ਹੈ। ਦੁਆਪੁਰ ਰਥ ਤਪੇ ਕਾ ਸਤ ਅਗੇ ਰਥਵਾਓ, ਕਲਯੁਗ ਰਥ ਅਗਨ ਕਾ ਕੂੜ ਅਗੇ ਰਥਵਾਓ। ਜ਼ਿੰਦਗੀ ਅਗਰ ਤ੍ਰਿਸ਼ਨਾਲੂ ਹੈ ਤੇ ਤ੍ਰਿਸ਼ਨਾ ਦੀ ਪੂਰਤੀ ਤੇ ਕੂੜ ਦੇ ਆਸਰੇ ਤੇ ਹੋਵੇਗੀ, ਝੂਠ ਦੇ ਆਸਰੇ ਤੇ ਹੋਵੇਗੀ। ਝੂਠ ਹੀ ਝੂਠ ਹੋਵੇ ਤੇ ਤ੍ਰਿਸ਼ਨਾ ਹੀ ਚਾਰੋਂ ਪਾਸੇ ਪਸਰੀ ਹੋਵੇ, ਇਸ ਤਰ੍ਹਾਂ ਦੀ ਯੁੱਗ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਕਲਯੁੱਗ ਕਹਿੰਦੇ ਨੇ। ਅਜੋਕੇ ਸਮੇਂ 'ਚ ਝੂਠ ਔਰ ਤ੍ਰਿਸ਼ਨਾ ਸ਼ਿਖਰ ਤੇ ਪਹੁੰਚੀ ਹੋਈ ਹੈ। ਅਗਰ ਕੋਈ ਸੱਤ ਬੋਲੇ ਵੀ ਯਕੀਨ ਨਹੀਂ, ਕਿਉਂਕਿ ਝੂਠ ਇਤਨਾ ਵਿਆਪਕ ਹੈ, ਮਨੁੱਖ ਛੇਤੀ ਮੰਨ ਲੈਂਦਾ, ਸੱਚ ਨਹੀਂ ਮੰਨਦਾ। ਕਿਸੇ ਬੰਦੇ ਬਾਰੇ ਇਹ ਆਖੀਏ ਇਹ ਚੋਰ ਹੈ, ਮਨੁੱਖ ਇਕਦਮ ਮੰਨਦਾ। ਕਿਸੇ ਬੰਦੇ ਬਾਰੇ ਇਹ ਆਖੀਏ ਇਹ ਬ੍ਰਹਮ ਗਿਆਨੀ ਹੈ, ਇਹ ਸਤਵਾਦੀ ਹੈ, ਮਨੁੱਖ ਦੇ ਅੰਦਰ ਸੰਦੇਹ ਹੈ, ਸ਼ੱਕ ਹੈ। ਕਿਸੇ ਮਨੁੱਖ ਬਾਰੇ ਆਖੀਏ ਇਹ ਨਿੰਦਕ ਹੈ, ਬਦਮਾਸ਼ ਹੈ, ਡਕੈਤ ਹੈ, ਦੁਰਾਚਾਰੀ ਹੈ, ਮਨੁੱਖ ਬਿਨਾਂ ਸਬੂਤ ਤੇ ਮੰਨ ਲੈਂਦਾ ਹੈ। ਪਰ ਜੇ ਕਹੀਏ ਸਦਾਚਾਰੀ ਹੈ, ਸਤਵਾਦੀ ਹੈ, ਆਨੰਦਮਈ ਹੈ, ਸਮਾਧੀ ਲੀਨ ਹੈ, ਤਾਂ ਫਿਰ ਸਬੂਤ ਮੰਗਦਾ ਹੈ। ਸੰਦੇਹ ਹੈ, ਸੱਚ ਤੇ ਸੰਦੇਹ ਹੈ, ਝੂਠ ਤੇ ਵਿਸ਼ਵਾਸ ਹੈ। ਕਿਉਂ? ਕਿ ਚਾਰੋਂ ਪਾਸੇ ਝੂਠ ਹੀ ਝੂਠ ਹੈ। ਇਸ ਵਾਸਤੇ ਮਹਾਰਾਜ ਤੇ ਕਹਿੰਦੇ ਨੇ ਪ੍ਰਧਾਨਤਾ ਹੀ ਅੱਜ ਦੇ ਯੁੱਗ ਦੇ ਵਿੱਚ ਝੂਠ ਦੀ ਹੈ। ਕੂੜ ਫਿਰੇ ਪ੍ਰਧਾਨ ਵੇ ਲਾ ਲਓ। ਹਰ ਸਮਾਜ ਦੇ ਖਿੱਤੇ ਵਿੱਚ, ਰਾਜਨੀਤਿਕ ਦੁਨੀਆਂ ਵਿੱਚ, ਧਾਰਮਿਕ ਪਸਾਰੇ ਵਿੱਚ झूठ प्रधान है। हर पासे प्रधानगी इसलिए कबीर ने इसनु कहा मार मार सलपनी निर्मल जल बैठी। ये झूठ दी सपनी समाज दे सरोवर नो गंदा कर चुकी है, राजनीति दे तालाब नो गंदा कर चुकी है, पर हुण धर्म दे सरोवर नो भी इसने भ्रष्ट कीता है, अपवित्र कीता है। सरोवर सारे इसने मैले करके रख दिते, राजनीतिक दुनिया दे झूठ, समाजिक दुनिया दे झूठ। ते अगर धर्म भी झूठ दे आसरे ते खड़ा होवे, धर्म दियां अनंत साखियां कहानियां जे इन्हां नूं सच्चाई दी कसौटी ते परखिए तां पूरियां जो है नहीं उतरदियां। महाराज कहिंदे ने जद तृष्णा प्रधान होवे ते तृष्णा पूर्ति दा साधन झूठ होवे और ये बहुगिणती दे चल पवे ते इस तरह दे युग नूं कहिंदे ने कल युग। गुरु नानक देव जी महाराज की दृष्टि च युगां दी व्याख्या इस ढंग नाल है। आप कहिंदे ने जीवन दे लक्ष्य बदलदे आ युग बदल जांदे ने। सूरज चंद तारे ओही रहिंदे ने, दरिया ओही रहिंदे ने, पृथ्वी ओही रहिंदी है, आसमान ओही रहिंदा है। जिंदगी दे लक्ष्य बदलदे ने, युग बदल गया। जीवन दे लक्ष्य बदलदे ने, प्राप्ति दे साधन बदलदे ने, तो वास्तविक हकीकत दे च उहनूं कह दिता जांदा है युग बदल गया, समा बदल गया। गुरु नानक देव जी महाराज ने फिलसफाना ढंग नाल इन्हां चार युगां की अपने ढंग नाल व्याख्या की है। अगले श्लोक दे च भी इन्हां युगां का अपने ढंग नाल खुलासा करनगे।